ਇੱਕ ਦਿਨ ਸੰਤ ਬਿਮਲਾ ਸਿੰਘ ਜੀ ਆਪਣੇ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਨਾਲ ਇੱਕਮਿਕ ਹੋਇਆ ਅਤੇ ਅਰਦਾਸ ਵਿੱਚ ਆਪਣੇ ਆਪ ਨੂੰ ਲੀਨ ਕਰਦਿਆਂ ਹੋਇਆ ਬੈਠੇ ਹੋਏ ਸਨ। ਇਸ ਤਰ੍ਹਾਂ ਜਾਣੋ ਕਿ ਜਿਵੇਂ ਅਕਾਲ ਪੁਰਖ ਵਾਹਿਗੁਰੂ ਨਾਲ ਉਸ ਵੇਲੇ ਗੱਲਾਂ ਕਰ ਰਹੇ ਹੋਣ। ਜਿਸ ਵੇਲੇ ਇੱਕ ਜਗਿਆਸੂ ਸਿੱਖ ਸਰਦਾਰ ਚਾਨਣ ਸਿੰਘ ਆਣ ਪਹੁੰਚੇ, ਬੜੇ ਪਿਆਰ ਨਾਲ ਉਹਨਾਂ ਨੇ ਸੰਤ ਬਿਮਲਾ ਸਿੰਘ ਜੀ ਹੋਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਸੰਤ ਜੀ ਹੋਰਾਂ ਨੇ ਪੁੱਛਿਆ, ਆਓ ਸਰਦਾਰ ਚਾਨਣ ਸਿੰਘ ਜੀ ਕਿਵੇਂ ਆਉਣੇ ਹੋਏ? ਸਰਦਾਰ ਚਾਨਣ ਸਿੰਘ ਆਖਣ ਲੱਗੇ, ਜੀ ਮੈਂ ਸ਼ਰਮਿੰਦਾ ਹਾਂ ਕਿ ਤੁਹਾਡੇ ਸਮਝਾਉਣ ਤੇ ਰਾਹ ਪੈ ਕੇ ਮੈਂ ਤੁਰ ਪੈਣਾ। ਜਿਵੇਂ ਤੁਸੀਂ ਸਮਝਾਉਂਦੇ ਹੋ ਉਵੇਂ ਮੈਨੂੰ ਸਾਰੇ ਨਿਸ਼ਾਨ ਵੀ ਠੀਕ ਮਿਲਦੇ ਜਾਂਦੇ ਨੇ, ਪਰ ਫਿਰ ਆਮ ਭਰਮ ਆ ਜਾਂਦਾ ਬਈ ਮੈਂ ਕਿਤੇ ਗਲਤ ਰਸਤੇ ਤਾਂ ਨਹੀਂ ਪੈ ਗਿਆ। ਪਰ ਇਹ ਵਾਹਿਗੁਰੂ ਦਾ ਸ਼ੁਕਰ ਹੈ ਕਿ ਉਸ ਨੇ ਮੈਨੂੰ ਤੁਹਾਡੀ ਸੰਗਤ ਬਖਸ਼ੀ, ਜਿਸ ਕਰਕੇ ਮੈਂ ਤੁਹਾਡੇ ਕੋਲ ਆ ਕੇ ਆਪਣੇ ਭਰਮਾਂ ਦੀ ਨਿਵਰਤੀ ਕਰ ਲੈਣਾ। ਤੇ ਧੰਨ ਤੁਸੀਂ ਹੋ ਜੋ ਕਦੇ ਵੀ ਮੂੰਹ ਮੈਲਾ ਕਰੈ ਨਾ ਭੰਗ ਵਾਲਾ ਗੁਣ ਰੱਖਦੇ ਹੋ, ਭਾਵ ਮੈਂ ਜਦੋਂ ਵੀ ਆ ਕੇ ਤੁਹਾਡੇ ਕੋਲੋਂ ਆਪਣੇ ਸ਼ੰਕਿਆਂ ਦੀ ਨਿਵਰਤੀ ਸੰਬੰਧੀ ਪੁੱਛ ਰੱਖਦਾ ਹਾਂ, ਤੁਸੀਂ ਬੜੀ ਪ੍ਰਸੰਨਤਾ ਨਾਲ ਖੁਸ਼ੀ ਨਾਲ ਮੇਰੇ ਸ਼ੰਕਿਆਂ ਨੂੰ ਦੂਰ ਕਰ ਦਿੰਦੇ ਹੋ। ਸੰਤ ਬਿਮਲਾ ਸਿੰਘ ਜੀ ਆਖਣ ਲੱਗੇ, ਸੱਜਣ ਜੀ ਮਾਇਆ ਬੜੀ ਪ੍ਰਬਲ ਹੈ, ਜਗਤ ਵਿੱਚ ਕੁਸੰਗ ਪ੍ਰਧਾਨ ਹੈ। ਅਸੀਂ ਆਪਣੇ ਮਨ ਦੀਆਂ ਆਪਣੇ ਨਾਲ ਹੀ ਪਛੇ ਮਾਨੀਆਂ ਤੋਂ ਅਣਜਾਣ ਆ। ਸੱਚ ਗੱਲ ਤਾਂ ਇਹ ਹੈ ਬਈ ਮਨ ਦੂਜਿਆਂ ਨਾਲ ਧੋਖਾ ਪਿੱਛੋਂ ਕਰਦਾ, ਪਹਿਲਾਂ ਆਪਣੇ ਆਪੇ ਨਾਲ ਕਰਦਾ। ਇਸ ਤਰ੍ਹਾਂ ਮਨ ਆਪਣੇ ਧੋਖੇ ਆਪ ਖਾਂਦਾ, ਫਿਰ ਇਹ ਦੂਜਿਆਂ ਦੇ ਧੋਖੇ ਵਿੱਚ ਆਉਂਦਾ, ਤੇ ਫਿਰ ਆਪਣੇ ਆਪੇ ਤੋਂ ਭਾਵ ਆਪਣੇ ਧੁਰੇ ਤੋਂ ਉਖੜ ਜਾਂਦਾ। ਫਿਰ ਕਦੇ ਕਰਮਾਂ ਨੂੰ ਦੋਸ਼ ਦਿੰਦਾ, ਕਦੇ ਕਿਸਮਤ ਨੂੰ, ਤੇ ਕਦੇ ਸਦਾ ਹੀ ਪਿਆਰ ਕਰਨ ਵਾਲੇ ਵਾਹਿਗੁਰੂ ਨੂੰ ਦੋਸ਼ ਦਿੰਦਾ। ਸੋ ਭਾਈ ਸੰਗ ਨਾ ਕਰੋ, ਸਾਰੇ ਇਸੇ ਤਰ੍ਹਾਂ ਡਿੱਗ ਡਿੱਗ ਕੇ ਸਵਾਰ ਹੁੰਦੇ ਨੇ। ਜਿਹੜਾ ਬੰਦਾ ਕਦੇ ਆਪ ਨਾ ਡਿੱਗੇ ਹੋਣ ਦੀ ਡੀਂਗ ਮਾਰੇ ਉਹ ਸ਼ਾਇਦ ਆਪਣੇ ਆਪ ਨੂੰ ਅਜੇ ਸਮਝਦਾ ਹੀ ਨਹੀਂ। ਸੋ ਤੁਸੀਂ ਨਿਸ਼ੰਗ ਹੋ ਕੇ ਆਪਣੇ ਸ਼ੰਕੇ ਨਿਵਰਤ ਕਰ ਲਓ। ਸਰਦਾਰ ਚਾਨਣ ਸਿੰਘ ਆਖਣ ਲੱਗੇ ਕਿ ਸੰਤ ਜੀ ਤੁਸਾਂ ਹੁਕਮ ਕੀਤਾ ਸੀ ਕਿ ਸਿਮਰਨ ਦੇ ਨਾਲ ਨਾਲ ਮੈਂ ਅਰਦਾਸ ਕਰਿਆ ਕਰਾਂ, ਮੈਨੂੰ ਬੜਾ ਸੁੱਖ ਮਿਲਿਆ। ਪਰ ਇੱਕ ਦਿਨ ਮੈਨੂੰ ਕਿਸੇ ਨੇ ਮਖੌਲ ਨਾਲ, ਤਨਜ਼ ਨਾਲ, ਨਫ਼ਰਤ ਭਰੇ ਚੁਭਵੇਂ ਮਖੌਲ ਨਾਲ ਆਖਿਆ, ਅਰਦਾਸ ਦਾ ਕੀ ਲਾਭ ਹੈ? ਕੀ ਰੱਬ ਅੰਤਰਜਾਮੀ ਨਹੀਂ? ਉਹ ਜਾਣਦਾ ਨਹੀਂ? ਜੇ ਜਾਣਦਾ ਤਾਂ ਆਪਣੀ ਖੁਸ਼ਾਮਦ ਕਰਵਾ ਕੇ ਕਿਉਂ ਖੁਸ਼ ਹੁੰਦਾ ਤੇ ਦਾਤਾਂ ਦਿੰਦਾ? ਰੱਬ ਕੋਲ ਖੁਸ਼ਾਮਦਾਂ ਤੇ ਸਿਫਾਰਸ਼ਾਂ ਦੀ ਕੀ ਲੋੜ ਹੈ? ਉਹ ਆਪ ਕਿਉਂ ਨਹੀਂ ਕਰਦਾ ਜੋ ਅਸੀਂ ਚਾਹੁੰਦੇ ਹਾਂ? ਸਰਦਾਰ ਚਾਨਣ ਸਿੰਘ ਇੰਨੀ ਗੱਲ ਆ ਕੇ ਦੱਸਣ ਲੱਗੇ, ਬਾਬਾ ਜੀ ਪਤਾ ਨਹੀਂ ਕਿਉਂ ਇਹ ਗੱਲ ਨਾ ਮੇਰੇ ਅੰਦਰ ਘਰ ਕਰ ਗਈ ਹੈ। ਮੈਂ ਵੀ ਸੋਚਣਾ ਬਈ ਰੱਬ ਕੋਲ ਅਰਦਾਸਾਂ ਤੇ ਖੁਸ਼ਾਮਦਾਂ ਦੀ ਲੋੜ ਕੀ ਹੈ? ਮੈਂ ਬੜੀਆਂ ਸੋਚਾਂ ਵੀ ਕੀਤੀਆਂ, ਪਾਠ ਵੀ ਕੀਤੇ, ਪਰ ਮਨ ਨਾ ਕਿਸੇ ਟਿਕਾਣੇ ਨਹੀਂ ਲੱਗਾ। ਸੰਤ ਜੀ ਇਹ ਗੱਲ ਸੁਣ ਕੇ ਹੱਸ ਪਏ ਤੇ ਆਖਣ ਲੱਗੇ, ਭਾਈ ਕਿਸੇ ਅਸ਼ਰਦਕ ਦੀ ਇਹ ਗੱਲ ਸੁਣ ਕੇ ਤੁਸੀਂ ਘਬਰਾ ਗਏ? ਇਹ ਗੱਲ ਤੇ ਗੁਰੂ ਜੀ ਆਪ ਆਖਦੇ ਨੇ, ਸੁਣੋ ਨਾ। ਹਰ ਅੰਤਰਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈਐ, ਕਹਿਣੈ ਕਥਨ ਨਾ ਭੀਜੈ ਗੋਬਿੰਦ ਹਰ ਪਾਵੈ ਪੈਜ ਰਖਾਈ ਹੈ। ਇਹ ਗੱਲ ਸੁਣ ਕੇ ਚੰਨਣ ਸਿੰਘ ਘਬਰਾ ਕੇ ਬੋਲਿਆ, ਫਿਰ ਤਾਂ ਜੀ ਉਸ ਨਾਸਤਕ ਦੀ ਗੱਲ ਸੱਚੀ ਹੋ ਗਈ ਨਾ, ਤੁਸੀਂ ਮੈਨੂੰ ਅਰਦਾਸ ਵਿੱਚ ਕਿਉਂ ਜੋੜਿਆ? ਸੰਤ ਫਿਰ ਹੱਸ ਪਏ ਤੇ ਕਹਿਣ ਲੱਗੇ, ਭਾਈ ਉਸ ਅਸ਼ਰਧਕ ਨੇ ਜਿਵੇਂ ਕਿੱਕਰ ਦੀ ਸੂਲ ਤੈਨੂੰ ਝੋਬ ਦਿੱਤੀ ਤੇ ਵਿੱਚੇ ਛੱਡ ਦਿੱਤੀ, ਹੁਣ ਉਹ ਬਾਰ ਬਾਰ ਤੈਨੂੰ ਚੁਭ ਰਹੀ ਏ, ਪੀੜ ਦੇ ਰਹੀ ਏ, ਲਹੂ ਵਗ ਰਿਹਾ ਤੇ ਹੋਰ ਜ਼ਖਮ ਵਧਾ ਰਹੀ ਏ। ਤੂੰ ਚਿੰਤਾ ਨਾ ਕਰ, ਮੇਰੇ ਗੁਰੂ ਦੇ ਹੱਥ ਵੀ ਇੱਕ ਕੰਡਾ ਹੈ ਜਿਸ ਨਾਲ ਤੇਰੀ ਇਹ ਚੁੱਭੀ ਹੋਈ ਸੂਲ ਇਸ ਕੰਡੇ ਨੂੰ ਕੱਢ ਦੇਣਗੇ ਤੇ ਠੰਡ ਪਾ ਦੇਣਗੇ। ਹਾਂ, ਇੰਨਾ ਫਰਕ ਹੈ ਗੁਰੂ ਦੇ ਬਚਨਾਂ ਦਾ ਤੇ ਕਿਸੇ ਅਸ਼ਰਧਕ ਦੇ ਬਚਨਾਂ ਦਾ। ਚਾਨਣ ਸਿੰਘ ਕਹਿਣ ਲੱਗਾ, ਜੀ ਮੈਨੂੰ ਸਮਝ ਨਹੀਂ ਆਈ। ਸੰਤ ਜੀ ਆਖਣ ਲੱਗੇ, ਲੈ ਫਿਰ ਸੁਣ ਬਈ ਗੁਰਮੁਖਾ, ਜਦੋਂ ਤੂੰ ਬਚਪਨ ਵਿੱਚ ਸੈਂ ਤੇ ਤੈਨੂੰ ਕੋਈ ਸੋਝੀ ਨਹੀਂ ਸੀ, ਤੂੰ ਬੇਬਸ ਤੇ ਪਰਵਸ ਸੈਂ, ਜਦੋਂ ਤੈਨੂੰ ਭੁੱਖ ਲੱਗੇ ਤਾਂ ਤੇਰੀ ਮਾਂ ਤੈਨੂੰ ਆਪੇ ਦੁੱਧ ਨਹੀਂ ਸੀ ਪਿਆਉਂਦੀ, ਫਿਰ ਤੂੰ ਭੁੱਖ ਲੱਗਦਿਆਂ ਸਾਰ ਕਿਉਂ ਬੁੱਲ ਟੇਢੇ ਕਰਦਾ ਸੈਂ ਤੇ ਰੋ ਰੋ ਪੈਂਦਾ ਸੈਂ? ਕਿ ਤੇਰੀ ਮਾਂ ਨੂੰ ਤੇਰੇ ਰੋਣ ਵਿੱਚ ਕੋਈ ਬੜਾ ਵੱਡਾ ਰਾਗ ਸੁਣਦਾ ਸੀ ਜਿਸ ਦੀ ਉਸਨੂੰ ਲੋੜ ਸੀ? ਕਿ ਤੇਰੇ ਰੋਣ ਵਿੱਚ ਕੋਈ ਖੁਸ਼ਾਮਦ ਸੀ ਜਿਸ ਦੀ ਮਾਂ ਭੁੱਖੀ ਸੀ? ਤੂੰ ਜਾਣਦਾ ਕਿ ਮਾਂ ਨੂੰ ਤੇਰੇ ਰੋਣ ਦੀ, ਜਾਂ ਇਸ ਤਰ੍ਹਾਂ ਕਹੋ ਉਸ ਵੇਲੇ ਦੀ ਤੇਰੀ ਅਰਦਾਸ ਨੂੰ ਸੁਣਨ ਦੀ ਲੋੜ ਨਹੀਂ ਸੀ। ਉਹ ਜਾਣਦੀ ਸੀ ਕਿ ਤੈਨੂੰ ਕਿਸ ਵੇਲੇ ਦੁੱਧ ਦੇਣਾ ਤੇ ਕਿਸ ਵੇਲੇ ਦਾ ਦਿੱਤਾ ਸੁੱਖ ਦੇਵੇਗਾ ਤੇ ਕਿਸ ਵੇਲੇ ਦਾ ਦਿੱਤਾ ਦੁੱਖ ਦੇਵੇਗਾ। ਤੇਰੇ ਨਾਲੋਂ ਵੱਧ ਸਿਆਣੀ ਸੀ ਤੇ ਆਪ ਆਪਣੀ ਦਾਨਾਈ ਨਾਲ, ਸਿਆਣਪ ਨਾਲ ਸਾਰਾ ਕੁਝ ਦਿੰਦੀ ਸੀ, ਪਰ ਤੂੰ ਮੰਗਦਾ ਹੀ ਰਹਿੰਦਾ ਸੈਂ, ਅਰਦਾਸਾਂ ਕਰਦਾ ਹੀ ਰਹਿੰਦਾ ਸੈਂ। ਵੇਖੇ ਨਾ, ਸਾਈਂ ਕਰਤਾ ਪੁਰਖ ਸਾਰਾ ਕੁਝ ਜਾਣਦਾ ਤੇ ਆਪੇ ਦਿੰਦਾ। ਉਹ ਤੇ ਹੋਇਆ, ਤੁਮ ਵੱਢਦਾ ਤੇ ਦੇ ਰਹੇ, ਜੀ ਪ੍ਰਾਣ ਮੈਂ ਰਵ ਰਹੇ। ਪਰ ਭਾਈ ਮਨੁੱਖ ਦਾ ਸੁਭਾਅ ਹੈ ਮੰਗਣਾ, ਜਦੋਂ ਲੋੜ ਪੈਂਦੀ ਹੈ ਨਾ, ਮਨੁੱਖ ਭਾਵੇਂ ਮੂੰਹ ਤੋਂ ਮੰਗੇ ਜਾਂ ਨਾ ਮੰਗੇ, ਪਰ ਅੰਦਰੋਂ ਮਨ ਮੰਗ ਰਿਹਾ ਹੁੰਦਾ। ਜਦੋਂ ਭੁੱਖ ਲੱਗਦੀ ਹੈ ਤਾਂ ਮੇਦਾ ਮੰਗਦਾ, ਫਿਰ ਇਸ ਮੇਦੇ ਦੇ ਰਾਹੀ ਮਨ ਸਮਝਦਾ ਕਿ ਹੁਣ ਕੁਝ ਮਿਲੇ, ਫਿਰ ਮਨ ਮੰਗਦਾ, ਫਿਰ ਜੀਭ ਕਹਿੰਦੀ ਹੈ ਰੋਟੀ ਦੇ। ਸੋ ਸਾਡੀਆਂ ਮੰਗਾਂ ਤੇ ਸਮਝੋ ਸਾਡੇ ਸਰੀਰ ਦੇ ਹਰੇਕ ਅੰਗ ਵਿੱਚ ਵਸਦੀਆਂ ਨੇ। ਮੰਗ ਤੇ ਸਾਡੇ ਮਨ ਵਿੱਚ ਹੈ, ਮੰਗਣਾ ਸਾਡਾ ਸੁਭਾਅ ਹੈ। ਜੋ ਕੁਝ ਸਾਈਂ ਦੇ ਦਰੋਂ ਮੰਗੀਦਾ ਉਸਦਾ ਨਾਮ ਅਰਦਾਸ ਹੈ, ਉਹ ਦਾਤਾ ਆਪੇ ਦੇ ਰਿਹਾ, ਪਰ ਮੰਗਣਾ ਸਾਡਾ ਸੁਭਾਅ ਜੋ ਹੋਇਆ। ਸੋ ਇਸ ਤਰ੍ਹਾਂ ਅਰਦਾਸ ਭਾਈ ਸਾਡਾ ਸੁਭਾਅ ਹੈ, ਆਪੇ ਦੇਣਾ ਤੇ ਦੇ ਕੇ ਨਾ ਥੱਕਣਾ ਇਹ ਉਸਦਾ ਸੁਭਾਅ ਹੈ। ਜਿਵੇਂ ਦੇਂਦਾ ਦੇ ਲੈਂਦੇ ਥੱਕ ਪਾਹੇ। ਚਾਨਣ ਸਿੰਘ ਲੰਮਾ ਸਾਹ ਲੈ ਕੇ ਕਹਿਣ ਲੱਗਾ, ਮਹਾਰਾਜ ਜੀ ਤੁਹਾਡੇ ਇਹਨਾਂ ਬਚਨਾਂ ਨਾਲ ਮੇਰੀ ਪੀੜ ਤੇ ਕਟੀ ਹੈ। ਵੇਖੋ ਨਾ ਗੁਰੂ ਕਿਵੇਂ ਇਸ ਸੂਲੀ ਨੂੰ ਕੱਢਦੇ ਪਏ ਨੇ। ਸੰਤ ਜੀ ਆਖਣ ਲੱਗੇ, ਭਾਈ ਅਸ਼ਰਧਕ ਬੰਦੇ ਨੇ ਜਿਹੜੀ ਸੂਲ ਤੈਨੂੰ ਚੁੱਭੀ ਸੀ, ਵੈਰ ਭਾਵ ਨਾਲ, ਨਫ਼ਰਤ ਨਾਲ, ਆਪਣੀ ਸੁਰਤ ਨਫ਼ਰਤ ਦੇ ਘਰ ਵਿੱਚ ਲਿਜਾ ਕੇ ਉਸਨੇ ਚੁਬਾਈ, ਉਸਨੇ ਪੀੜ ਕੀਤੀ। ਸਤਿਗੁਰੂ ਜੀ ਆਖਦੇ ਨੇ ਕਿ ਪ੍ਰਭੂ ਅੰਤਰਜਾਮੀ ਹੈ, ਸਭ ਕੁਝ ਜਾਣਦਾ, ਸਾਡੀ ਮੰਗ ਦੀ ਲੋੜ ਤੋਂ, ਸਾਡੀ ਅਰਦਾਸ ਦੀ ਲੋੜ ਤੋਂ, ਜਾਂ ਜਿਵੇਂ ਅਸ਼ਰਧਕ ਕਹਿੰਦਾ ਸੀ ਕਿ ਸਾਡੀ ਖੁਸ਼ਾਮਦ ਤੋਂ ਖੁਸ਼ ਹੋਇਆ, ਹਾਂ ਉਹ ਇਸ ਖੁਸ਼ਾਮਦ ਦੀ ਲੋੜ ਤੋਂ ਉੱਚਾ ਹੈ। ਮਤੇ ਜਾਣ ਕੇ ਤੇਰੀ ਜਾਂ ਮੇਰੀ ਅਰਦਾਸ ਨਾਲ ਉਹ ਦਰਬ ਕੇ ਕੁਝ ਦੇ ਰਿਹਾ ਹੈ। ਉਹ ਆਪ ਦਾਤਾ ਹੈ, ਆਪਣੇ ਆਪ ਦੇ ਰਿਹਾ ਹੈ, ਪਰ ਸਾਡਾ ਸੁਭਾਅ ਵੀ ਅਰਦਾਸ ਕਰਨਾ ਹੈ ਜੋ ਅਸੀਂ ਕਰਨੀ ਹੈ। ਭਾਵੇਂ ਸਾਡੇ ਕਹਿਣ ਤੇ ਨਾ ਦੇਵੇ, ਉਹ ਆਪੇ ਦਿੰਦਾ, ਪਰ ਉਹ ਸਰਬੱਗ ਹੈ, ਇਸ ਲਈ ਸਾਡੀ ਅਰਦਾਸ ਸੁਣਦਾ ਜ਼ਰੂਰ ਹੈ। ਜੇ ਆਖੋ ਵੀ ਸੁਣਦਾ ਹੀ ਨਹੀਂ ਤੇ ਫਿਰ ਸਰਬੱਗ ਕਿਵੇਂ ਹੋਇਆ? ਜੇ ਸੁਣਦਾ ਹੈ ਤਾਂ ਕੀ ਉਸ ਨੂੰ ਸਾਡੀ ਅਰਦਾਸ ਦੀ ਲੋੜ ਹੈ ਜਾਂ ਉਸ ਨੂੰ ਖੁਸ਼ਾਮਦ ਪਸੰਦ ਹੈ? ਵੇਖੋ ਨਾ, ਕਿਸੇ ਅਸ਼ਰਦਕ ਦਾ ਇਹ ਮਖੌਲ ਸੱਚ ਕਿਵੇਂ ਬਣ ਗਿਆ? ਜੋ ਸ਼ਾਇਦ ਸੱਚ ਨਹੀਂ ਉਸਦੀ ਪੀੜ ਕਿਉਂ ਹੋਈ? ਦੇਖੋ, ਮਾਂ ਦਾ ਸੁਭਾਅ ਦੇਣਾ ਹੈ, ਬੱਚੇ ਨੂੰ ਆਪੇ ਦਿੰਦੀ ਹੈ, ਉਸਦੀ ਅਕਲ ਤੋਂ ਵੀ ਵਧੀਕ ਦਾਨਾਈ ਨਾਲ ਦਿੰਦੀ ਹੈ, ਪਰ ਇਸ ਦੇ ਬਾਵਜੂਦ ਬੱਚੇ ਦੇ ਰੋਣ ਨੂੰ ਵੀ ਸੁਣਦੀ ਹੈ, ਮਿਹਰ ਵਿੱਚ ਵੀ ਆਉਂਦੀ ਹੈ, ਮਿਹਰ ਵਿੱਚ ਆ ਕੇ ਵੀ ਦਿੰਦੀ ਹੈ, ਪਰ ਇਸ ਦੇ ਬਾਵਜੂਦ ਆਪਣੇ ਵਿਚਾਰ ਅਨੁਸਾਰ, ਸਮਝ ਅਨੁਸਾਰ ਦਿੰਦੀ ਹੈ। ਇਸੇ ਤਰ੍ਹਾਂ ਮੇਰਾ ਸਾਈਂ ਵੀ ਸੁਣਦਾ ਤੇ ਪਿਆਰਿਆਂ ਦੇ ਪਿਆਰ ਨੂੰ ਪਿਆਰ ਸਮਝਦਾ, ਦਿੰਦਾ, ਪਰ ਆਪਣੀ ਸਰਬੱਗ ਇੱਛਾ ਨਾਲ ਦਿੰਦਾ, ਆਪੇ ਦਿੰਦਾ। ਕਿਉਂਕਿ ਅਗਲੀ ਤੁਕ ਵਿੱਚ ਸਤਿਗੁਰੂ ਜੀ ਆਖਦੇ ਨੇ, ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ। ਉਹ ਜਿਹੜਾ ਆਪੇ ਹੀ ਦੇ ਰਿਹਾ ਅਰਦਾਸ ਨੂੰ ਸੁਣਦਾ, ਦਿਆਲੂ ਵੀ ਹੁੰਦਾ। ਚਾਨਣ ਸਿੰਘ ਜੀ ਆਖਣ ਲੱਗੇ, ਜੀ ਠੀਕ ਆਖਿਆ ਨੇ, ਪਰ ਵਾਹਿਗੁਰੂ ਜੀ ਦੀ ਮਿਹਰ ਦਾ ਤੇ ਨਿਆਂ ਦਾ ਕੁਝ ਭੇਤ ਸਮਝਾਓ ਨਾ। ਜੇ ਮਿਹਰਬਾਨ ਹੈ ਤਾਂ ਫਿਰ ਨਿਆਂ ਕਰਤਾ ਨਹੀਂ, ਤੇ ਜੇ ਨਿਆਂ ਕਰਤਾ ਹੈ ਤਾਂ ਫਿਰ ਮਿਹਰਬਾਨ ਨਹੀਂ। ਸੰਤ ਜੀ ਹੱਸ ਕੇ ਕਹਿਣ ਲੱਗੇ, ਦੇਖੋ ਇਨਸਾਨੀ ਪ੍ਰਬੰਧ ਵਿੱਚ ਰਾਜਿਆਂ ਜਾਂ ਦੇਸ਼ ਦੇ ਹੁਕਮਰਾਨਾਂ ਨੇ ਜੱਜ ਥਾਪੇ ਹੋਏ ਨੇ ਨਿਆਂ ਕਰਨ ਵਾਸਤੇ। ਜੇ ਜੱਜ ਬਣਾਏ ਹੀ ਹੋਏ ਨੇ ਤਾਂ ਇਸ ਦੇ ਬਾਵਜੂਦ ਹਾਇਰ ਅਥਾਰਟੀ ਭਾਵ ਰਾਜਾ ਜਾਂ ਪ੍ਰੈਜ਼ੀਡੈਂਟ ਜਾਂ ਵਾਇਸ ਰਾਏ, ਇਸ ਦੇ ਬਾਵਜੂਦ ਫਿਰ ਉਹ ਰਹਿਮ ਦੀ ਅਪੀਲ ਕਿਵੇਂ ਸਵੀਕਾਰ ਕਰਦੇ ਨੇ? ਜੋ ਕੁਝ ਨਿਆਂ ਤੇ ਰਹਿਮ ਤੁਹਾਡੇ ਪ੍ਰਬੰਧ ਵਿੱਚ ਹੈਗੇ ਨੇ, ਰੱਬੀ ਪ੍ਰਬੰਧ ਵਿੱਚ ਕਿਉਂ ਨਹੀਂ ਹੋ ਸਕਦੇ? ਫਿਰ ਵੇਖੋ, ਇਹੋ ਜਿਹੇ ਲੋਕ ਜਿਹੜੇ ਇਹੋ ਜਿਹੀਆਂ ਗੱਲਾਂ ਘੜ ਕੇ ਤੁਹਾਨੂੰ ਵਾਹਿਗੁਰੂ ਦੇ ਪਿਆਰ ਤੋਂ ਤੋੜਦੇ ਨੇ, ਉਹ ਆਪ ਭੁੱਲਾਂ ਕਰਦੇ ਨੇ, ਭੁੱਲਾਂ ਕਰਕੇ ਮਾਫੀਆਂ ਮੰਗਦੇ ਨੇ। ਜੇ ਮਾਫ ਨਾ ਕੀਤੇ ਜਾਣ ਤਾਂ ਇਸ ਨੂੰ ਇਖਲਾਕੀ ਕਮਜ਼ੋਰੀ ਕਹਿੰਦੇ ਨੇ, ਜਿਸ ਤੋਂ ਸਾਬਤ ਹੋਇਆ ਕਿ ਭਾਵੇਂ ਇਸ ਨੂੰ ਮਾਫੀ ਆਖੋ, ਬਖਸ਼ਿਸ਼ ਕਹੋ, ਰਹਿਮ ਕਹੋ, ਇਸ ਨੂੰ ਆਚਰਨਕ ਖੂਬੀ ਅਤੇ ਨਿਆਂ ਵਾਲੀ ਗੱਲ ਸਮਝਦੇ ਨੇ। ਫਿਰ ਇਹ ਗੱਲ ਦੱਸੋ ਬਈ, ਅਕਾਲ ਪੁਰਖ ਵਾਹਿਗੁਰੂ ਵਿੱਚ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਬੇਲੋੜੀਆਂ ਕਿਉਂ ਦਿਸਦੀਆਂ ਨੇ? ਸਰਦਾਰ ਚਾਨਣ ਸਿੰਘ ਆਖਣ ਲੱਗੇ, ਮਹਾਰਾਜ ਜੀ, ਅੱਜ ਤੇ ਤੁਸੀਂ ਮੈਨੂੰ ਸੁੱਤੇ ਨੂੰ ਜਗਾ ਦਿੱਤਾ। ਸੰਤ ਜੀ ਫਿਰ ਗੰਭੀਰ ਹੋ ਕੇ ਕਹਿਣ ਲੱਗੇ, ਭਾਈ ਗੁਰਮੁਖਾ, ਜਿਹੜੀ ਗੱਲ ਤੂੰ ਇਹ ਕਿਸੇ ਅਸ਼ਰਦਕ ਤੋਂ ਸੁਣੀ ਹੈ ਨਾ, ਤੇ ਜੋ ਤੂੰ ਸਮਝਦਾ, ਇਹ ਕੋਈ ਨਵੀਂ ਤੇ ਅਨੋਖੀ ਗੱਲ ਨਹੀਂ। ਇਹੋ ਜਿਹੀਆਂ ਤਰਕਾਂ ਤਾਂ ਸਗੋਂ ਗਵਾਹੀਆਂ ਨੇ। ਸ਼ੰਕਰਾਚਾਰੀਆ ਜੀ ਦੇ ਸਮੇਂ ਉਹਨਾਂ ਤੇ ਇਹ ਹੀ ਸ਼ੰਕਾ ਹੋਈ ਸੀ ਕਿ ਵਾਹਿਗੁਰੂ ਭਗਤਾਂ ਤੇ ਤਰੁੱਠਦਾ, ਦੂਜਿਆਂ ਤੇ ਨਹੀਂ, ਫਿਰ ਉਹ ਨਿਆਂ ਵਾਲਾ ਤੇ ਸਮਦ੍ਰਿਸ਼ਟੀ ਵਾਲਾ ਕਿਵੇਂ ਹੋਇਆ? ਵੇਖੇ ਨਾ, ਕਿਸੇ ਅਸ਼ਰਦਕ ਦੀ ਇਸੇ ਤਰ੍ਹਾਂ ਦੀ ਤਰਕ ਹੁੰਦੀ ਹੈ ਨਾ। ਚਾਨਣ ਸਿੰਘ ਜੀ ਕਹਿਣ ਲੱਗੇ, ਹਾਂਜੀ ਠੀਕ ਆਖਿਆ ਨੇ। ਸੰਤ ਜੀ ਕਹਿਣ ਲੱਗੇ, ਲੈ ਫਿਰ ਸੁਣ ਜੋ ਸ਼ੰਕਰਾਚਾਰੀਆ ਨੇ ਜਵਾਬ ਦਿੱਤਾ। ਆਖਣ ਲੱਗੇ, ਅੱਗ ਬਲ ਰਹੀ ਹੈ, ਉਹ ਸਾਰਿਆਂ ਨੂੰ ਨਿੱਘ ਦੇ ਰਹੀ ਹੈ, ਜਿਹੜੇ ਉਸ ਦੇ ਨੇੜੇ ਆਉਂਦੇ ਨੇ ਉਹ ਪਾਲੇ ਦੇ ਕਸ਼ਟ ਤੋਂ ਬਚਦੇ ਨੇ ਤੇ ਨਿੱਘ ਦਾ ਸੁੱਖ ਲੈਂਦੇ ਨੇ। ਜੋ ਦੂਰ ਬਹਿੰਦੇ ਨੇ ਉਹ ਅੱਗ ਦੇ ਹੁੰਦਿਆਂ ਵੀ ਠੰਡ ਦਾ ਕਸ਼ਟ ਸਹਾਰਦੇ ਨੇ। ਦੱਸ ਨੇੜੇ ਬੈਠਿਆਂ ਨੂੰ ਜੋ ਅੱਗ ਨਿੱਘ ਦਾਨ ਕਰ ਰਹੀ ਹੈ ਕੀ ਇਹ ਉਸਦਾ ਵਿਤਕਰੇ ਵਾਲਾ ਭਾਵ ਹੈ? ਇਹ ਗੱਲ ਸੁਣ ਕੇ ਚਾਨਣ ਸਿੰਘ ਤ੍ਰਿਪ ਗਿਆ। ਜਿਵੇਂ ਕੋਈ ਸੁੱਤਾ ਬੰਦਾ ਅਚਾਨਕ ਜਾਗ ਉੱਠੇ, ਆਖਣ ਲੱਗਾ ਨਹੀਂ ਅੱਗ ਦਾ ਕੀ ਦੋਸ਼ ਹੈ, ਉਹ ਤੇ ਸਾਰਿਆਂ ਨੂੰ ਇੱਕ ਜੈਸੀ ਨਿੱਘ ਦੇ ਰਹੀ ਹੈ, ਜਿਹੜਾ ਨੇੜੇ ਹੋਵੇਗਾ ਡਿੱਗ ਲੈ ਲਵੇਗਾ। ਸੰਤ ਜੀ ਆਖਣ ਲੱਗੇ, ਹਾਂ ਭਾਈ, ਇਸੇ ਤਰ੍ਹਾਂ ਜਿਹੜੇ ਪਰਮਾਤਮਾ ਦੇ ਨੇੜੇ ਜਾਂਦੇ ਨੇ ਉਹ ਸਭ ਗੁਣਾਂ ਦੇ ਸੂਰਜ ਤੋਂ ਸ਼ੁਭ ਗੁਣਾਂ ਦੀ ਨਿੱਘ ਅਤੇ ਰਸ, ਗਿਆਨ ਤੇ ਸੁੱਖ ਹਾਸਲ ਕਰਦੇ ਨੇ। ਜੋ ਉਸ ਤੋਂ ਦੂਰ ਰਹਿੰਦੇ ਨੇ ਉਹ ਖਾਲੀ ਰਹਿ ਜਾਂਦੇ ਨੇ। ਭਗਤੀ ਤੇ ਹੈ ਹੀ ਉਸ ਨੂੰ ਨੇੜੇ ਸਮਝਣ ਜਾਂ ਨੇੜੇ ਹੋਣ ਦਾ ਢੰਗ। ਜਿਵੇਂ ਕੋਈ ਸਾਇੰਸਦਾਨ ਪੋਟਾਸ਼ੀਅਮ ਨੂੰ ਬਿਨਾਂ ਅੱਗ ਲਾਉਣ ਤੋਂ ਬਾਲ ਕੇ ਵਿਖਾ ਦੇਵੇ ਤਾਂ ਕੋਈ ਆਖੇ ਵੀ ਇਹ ਮਦਾਰੀ ਬਹੁਤ ਚੰਗਾ ਹੈ। ਸਾਡਾ ਜੀਵਨ ਕੀ ਵਸਤੂ ਹੈ? ਇਹ ਇਨਸਾਨ ਦੀ ਜ਼ਿੰਦਗੀ ਦਾ ਇੱਕ ਬੜਾ ਅਹਿਮ ਸਵਾਲ ਹੈ, ਜਿਸ ਉੱਤੇ ਜਗਤ ਦੇ ਮਹਾਨ ਦਾਨੇ ਬੜੇ ਸਿਆਣਪ ਨਾਲ ਸਾਰੀ ਉਮਰ ਇਸ ਸਵਾਲ ਨੂੰ ਸਮਝਣ ਵਿੱਚ ਲਾ ਦਿੰਦੇ ਨੇ। ਪਰ ਇਹੋ ਜਿਹੀਆਂ ਬਹੁਤ ਜ਼ਰੂਰੀ ਗੱਲਾਂ ਨੂੰ ਐਵੇਂ ਮਖੌਲ ਬਣਾ ਦੇਣਾ, ਇਹ ਤੇ ਸਮਝੋ ਆਪਣੇ ਆਪੇ ਨਾਲ ਧੋਖਾ ਕਰਨ ਵਾਲੀ ਗੱਲ ਹੈ। ਭਾਵ ਤੁਸੀਂ ਜੋ ਕੁਝ ਕਹਿ ਰਹੇ ਹੋ ਨਾ ਕਿ ਅਸ਼ਰਧਕ ਲੋਕਾਂ ਦੀਆਂ ਇਹ ਗੱਲਾਂ ਤੁਹਾਡੇ ਮਨ ਨੂੰ ਉਖੇੜ ਦਿੰਦੀਆਂ ਨੇ, ਸਮਝੋ ਉਹ ਆਪਣੇ ਆਪ ਨਾਲ ਤੇ ਸੱਚੇ ਵਾਹਿਗੁਰੂ ਨਾਲ ਧੋਖਾ ਕਰ ਰਹੇ ਨੇ ਤੇ ਕਿਸੇ ਨੂੰ ਉਸ ਦੇ ਨੇੜੇ ਹੁੰਦੇ ਨੂੰ ਆਪਣੀਆਂ ਮੂਰਖ ਦਲੀਲਾਂ ਨਾਲ ਹੋਰ ਦੂਰ ਕਰ ਦਿੰਦੇ ਨੇ।